एक गिरही सेवक साध का एक गिरही सेवक साध का गुरमती लागे गुरमती लागे नाम दान इशनान दृढ़ हर भक्ति जागे नाम दान इशनान दृढ़ हर भक्ति जागे गुरमती लागे एक गिरही सेवक साध का एक गिरही सेवक साध का गुरमती लागे गुरमती लागे चारा कुंडा ढूंढिया चारे कुंडा ढूंढिया कोनी मी मैडा चारे कुंड ढूंढिया कोनी मी मैडा जे तू दुभावे साहिबा तू मैं हो दरबी बहा मैं नीम का के करी सलाम हिको मैडा तू धनी साचा मुख नाम सिद्धा सेवन सिद्ध पीर मांगे रिद्ध सिद्ध मैं एक नाम ना विसरे मैं एक नाम ना ईश्वरे साचे गुर बुद्ध जोगी भोगी कपड़ी क्यों भवे संतर गुर को शब्द नाची नहीं गुर का शब्द नाची नहीं तत् सार निरंतर पंडित पौधे जो ऐसी नित पड़े पुराना अंदर वस्त न जाने अंदर वस्त न जाने घट ब्रह्म लुकाना घट ब्रह्म लुकाना एक गिर ही सेवक साधिका एक गिर ही सेवक साधिका गुरमती लागे गुरमती लागे गुरमती लागे एक तपसी बन में तप करे नित तीरथ वासा आप नौचीने तामसी काहे भय उदासा आप नौचीने तम से कहे भय उदासा एक बिंद राख एक बिंद जतन कर रोक दे से जती कहावे से जती कहावे बिन गुर शब्द ना छूटे परम आवे जावे परम आवे जावे एक गिर ही सेवक साधिका गुरमती लागे नामदान इशनान दृढ़ नामदान इशनान दृढ़ हर भ जागत सो जागे गुरते दर घर जानिए गुरते दर घर जानिए गुरते दर घर जानिए सो जाए सियाने सो जाए सियाने नानक नाम ना विसरे मन माने सच मन माने एक गिरहि सेवक साधिका एक गिरहि सेवक साधिका सेवक साधका एक गिरही सेवक साधका गुरमती लागे गुरमती लागे अन दिन कीर्तन केवल बखियान गुरमती लागे अन दिन कीर्तन केवल बखियान ग्रस्त में ग्रस्त में सोई निर्वाण एक गिरही ग्रस्त में सोई निर्वाण एक गिरही सेवक साधका जिन तू जाता जिन तू जाता जिन तू जाता सौग्रस्त उदासी परवान एक गिरही सेवक साधका गुरमती लागे गलते गुरमत दिए कोई गुरु दे शब्द नू ना चीने ਸ਼ਬਦ ਦੇ ਇੱਕ ਹਿੱਸੇ ਵਿੱਚ ਫੁਰਮਾ ਦਿੱਤਾ ਗਿਆ। ਕੋਈ ਗੁਰੂ ਦੇ ਸ਼ਬਦ ਨੂੰ ਨਾ ਚੀਨੇ ਨਾ ਸਮਝੇ, ਤਤ ਸਾਰ ਨਿਰੰਤਰ ਨੂੰ ਨਾ ਸਮਝੇ, ਪਰਵਾਹ ਨਹੀਂ। ਕਿਉਂ ਕਿ ਬਿਨ ਗੁਰ ਸ਼ਬਦ ਨਾ ਛੂਟਈ। ਕਿਸੇ ਨੂੰ ਗੁਰਮਤ ਨਾਲ ਲਗਾਓ ਨਾ ਹੋਵੇ, ਬੇਸ਼ੱਕ ਗੱਲ ਮਾਲਾ ਪਾ ਲੈ, ਭਾਵੇਂ ਦਿਨ ਰਾਤ ਵਾਹਿਗੁਰੂ ਆਖਦਾ ਰਹੇ, ਭਾਵੇਂ ਦਿਨ ਰਾਤ ਰਾਮ ਰਾਮ ਕਹਿੰਦਾ ਰਹੇ, ਪਰ ਗੁਰਪ੍ਰਸਾਦੀ ਨਾ ਹੋਵੇ। ਗੁਰੂ ਨੇ ਬਾਣੀ ਵਿੱਚ ਆਖਿਆ, ਰਾਮ ਰਾਮ ਸਭ ਕੋ ਕਹੇ, ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ ਗੁਰ ਪ੍ਰਸਾਦੀ, ਰਾਮ ਮਨ ਵਸੇ। ਗੁਰ ਪ੍ਰਸਾਦੀ ਰਾਮ ਮਨ ਵਸੇ, ਤੋਂ ਫਲ ਪਾਵੇ ਕੋਈ। ਗੱਲ ਗੁਰਮਤ ਤੇ ਆਖ ਲੋਤੀ। ਮੈਂ ਇੱਕ ਵਾਰ ਕੀਤੀ ਸੀ ਸਤਿਗੁਰ ਬਾਣੀ ਅੰਦਰ, ਆਮ ਸਾਹਮਣੇ ਦੋ ਖਿਆਲ ਦੇ ਦਿੱਤੇ। ਕਹਿਣ ਲੱਗੇ, ਸਤਿਗੁਰੂ ਤੋਂ ਬਿਨਾ, ਗੁਰਮਤ ਤੋਂ ਬਿਨਾ ਮਨਮੁੱਖ ਵੀ ਭਗਤੀ ਕਰਦਾ ਹੈ। ਜਿਹੜਾ ਭਗਤੀ ਕਰਦਾ ਉਹ ਮਨਮੁੱਖ ਕਿਵੇਂ ਹੋਇਆ? ਕਈ ਵਾਰ ਮਨਮੁੱਖ ਵੀ ਭਗਤੀ ਕਰਦਾ, ਪਰ ਗੁਰੂ ਵੀ ਹੋਣਾ ਹੋ ਕੇ, ਸ਼ਬਦ ਵੀ ਹੋਣਾ ਹੋ ਕੇ ਕਰਦਾ। ਗੁਰੂ ਕਹਿੰਦੇ ਨੇ ਉਹਦੀ ਭਗਤੀ ਪ੍ਰਵਾਨ ਨਹੀਂ।
ਮਨਮੁੱਖ ਭਗਤ ਕਰੇ, ਮਨਮੁੱਖ ਭਗਤ ਕਰੇ ਬਿਨ ਸਤਿਗੁਰ, ਮਨਮੁੱਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ।
ਭਗਤੀ ਨਹੀਂ। ਤੇ ਦੂਜੇ ਪਾਸੇ ਮੁਕਾਬਲਤਨ ਇਹ ਗੱਲ ਆਖ ਦਿੱਤੀ, ਕਹਿਣ ਲੱਗੇ,
ਗੁਰਮੁਖ ਹੱਸੇ ਗੁਰਮੁਖ ਰੋਵੇ।
ਜਿਹੜਾ ਗੁਰਮਤ ਨਾਲ ਜੁੜਿਆ ਹੋਇਆ ਹੈ ਉਹ ਬੇਸ਼ੱਕ ਹੱਸਦਾ ਰੋਂਦਾ। ਆਗ੍ਰਸਤ ਕੀ ਹੈ, ਸੰਸਾਰ ਕੀ ਹੈ, ਇਹਦੇ ਵਿੱਚ ਹਾਸਾ ਤੇ ਰੋਣਾ ਹੀ। ਅਸੀਂ ਜਿਹੜਾ ਹੱਸਦਾ ਰੋਂਦਾ ਹੋਵੇ ਉਹਨੂੰ ਸੰਸਾਰੀ ਆਖਦੇ, ਪਰ ਗੁਰੂ ਨੇ ਖਿਆਲ ਦੇ ਦਿੱਤਾ,
ਗੁਰਮੁਖ ਹੱਸੇ ਗੁਰਮੁਖ ਰੋਵੇ। ਜੇ ਗੁਰਮੁਖ ਕਰੇ ਸਾਈ ਭਗਤ ਹੋਵੇ, ਜਿਨ ਤੂੰ ਜਾਤਾ।
ਮਸਲਾ ਹੀ ਗਲਤ ਹੋ ਗਿਆ। ਉਹ ਇਹ ਕਿ ਗੁਰਮਤ ਦੀ ਲੋੜ ਹੈ ਬਸ, ਇਸ ਲਈ ਘਰ ਬਾਰ ਛੱਡਣ ਦੀ ਲੋੜ ਨਹੀਂ, ਇਸ ਲਈ ਵਸਤਰ ਪਾਣੇ ਛੱਡ ਕੇ ਤਿਆਗ ਕੇ ਨਾਂਗੇ ਸਾਧੂ ਬਣਨ ਦੀ ਲੋੜ ਨਹੀਂ, ਸਰੀਰ ਤੇ ਸੁਆਹ ਮਲ ਕੇ ਜੰਗਲਾਂ ਵਿੱਚ ਬੈਠ ਕੇ ਧੂਣੀਆਂ ਤਾਪਣ ਦੀ ਲੋੜ ਨਹੀਂ ਕਿ ਤੇਰੀਆਂ ਧੂਣੀਆਂ ਤਾਪੀਆਂ, ਤੇਰੇ ਜਲ ਧਾਰੇ ਕੀਤੇ ਪ੍ਰਵਾਨ ਨੇ। ਕਹਿਣ ਲੱਗੇ, ਨਹੀਂ, ਬੇਸ਼ੱਕ ਤੂੰ ਸੰਸਾਰੀ ਹੋ ਕੇ ਗ੍ਰਸਤੀ ਹੋ ਕੇ ਜੂ ਰਿਹਾ, ਪਰ ਤੇਰੇ ਨਾਲ ਗੁਰਮਤ ਸੰਬੰਧ ਹੋਣਾ ਚਾਹੀਦਾ। ਲੋ ਇੱਥੋਂ ਆਨੰਦ ਕਾਰਜ ਸ਼ੁਰੂ ਹੁੰਦਾ, ਕਨਸੈਪਟ ਸ਼ੁਰੂ ਹੁੰਦਾ। ਗੁਰੂ ਕਹਿੰਦੇ ਨੇ ਵਿਵਾਹ ਸੰਸਾਰ ਅੰਦਰ ਬੜੀ ਦੇਰ ਤੋਂ, ਬੜੇ ਯੁਗਾਂ ਤੋਂ, ਬੜੀਆਂ ਮੁੱਦਤਾਂ ਤੋਂ ਇੱਕ ਕਾਰਜ ਦੇ ਰੂਪ ਵਿੱਚ ਤੁਰਿਆ ਆਉਂਦਾ, ਪਰ ਆਨੰਦ ਕਾਰਜ ਨਹੀਂ। ਉਸੇ ਵਿਵਾਹ ਸ਼ਬਦ ਨੂੰ ਆਨੰਦ ਕਾਰਜ ਨਾਮ ਦੇਣਾ ਹੈ ਤੇ ਕਿਉਂ ਦੇਣਾ ਹੈ? ਹਾਲਾਂਕਿ ਬਾਣੀ ਅੰਦਰ ਵਿਵਾਹ ਸ਼ਬਦ ਜਿੰਨੀ ਵਾਰ ਆਇਆ ਵਿਵਾਹ ਸ਼ਬਦ, ਦੁਨੀਆਂ ਵੀ ਵਿਵਾਹ ਕਰਾਉਂਦੀ ਹੈ, ਗੁਰੂ ਨੇ ਵੀ ਵਿਵਾਹ ਦੀ ਗੱਲ ਕੀਤੀ ਹੈ, ਪਰ ਫਰਕ ਸਿਰਫ ਇੰਨਾ ਰੱਖਿਆ ਕਿ ਦੁਨੀਆ ਨੇ ਵਿਵਾਹ ਨੂੰ ਦੁੱਖ ਬਣਾ ਲਿਆ, ਗੁਰੂ ਨੇ ਵਿਵਾਹ ਨੂੰ ਆਨੰਦ ਬਣਾਇਆ। ਕਿਉਂਕਿ ਗੱਲ ਆ ਚੁੱਕੀ ਸੀ ਕਿ ਗੁਰੂ ਨਾਲ ਸੰਬੰਧਿਤ ਹੋਣਾ ਹੈ, ਗੁਰਮਤੀ ਲੱਗ। ਇਸੇ ਲਈ ਜਦੋਂ ਵਿਵਾਹ ਗੁਰਮਤੀ ਲੱਗ ਕੇ ਹੋਣਾ, ਇਹਨਾਂ ਉਹਦੇ ਵਿੱਚ ਇੱਕ ਲਫ਼ਜ਼ ਆ ਜਾਣਾ, ਗੁਰੂ ਨੇ ਬਾਣੀ ਵਿੱਚ ਵਰਤ ਦਿੱਤੀ, ਕਹਿਣ ਲੱਗੇ ਗੁਰੂ ਦੁਆਰੇ ਹਮਰਾ ਵਿਆਹ ਜੇ ਹੋਆ, ਗੁਰਮਤੀ ਲਾਗੇ ਗੁਰੂ ਦੁਆਰੇ ਹਮਰਾ ਵਿਆਹ ਜੇ ਹੋਆ, ਜਾਂ ਸੌ ਮਿਲਿਆ ਤਾਂ ਜਾਣਿਆ, ਜਾਂ ਸੌ ਮਿਲਿਆ ਤਾਂ ਜਾਣਿਆ, ਤਿਹੋ ਲੋਕਾਂ ਮੈਂ ਸ਼ਬਦ ਰਵਿਆ ਹੈ, ਤਿਹੋ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ, ਗੁਰੂ ਦੁਆਰੇ ਹਮਰਾ ਵਿਆਹ ਜੇ ਹੋਆ। ਹੁਣ ਤੱਕਣਾ, ਪਹਿਲਾਂ ਵੀ ਵਿਵਾਹ ਹੁੰਦੇ ਸਨ, ਸਦੀਆਂ ਤੋਂ ਯੁਗਾਂ ਤੋਂ ਹੁੰਦੇ ਆਏ ਨੇ, ਆਖਰ ਉਹ ਕਿਹੜੀ ਕਮੀ ਸੀ, ਉਹ ਕਿਹੜੀ ਪਰੇਸ਼ਾਨੀ ਸੀ ਜਿਹਦੇ ਕਾਰਨ ਲੋਕ ਵਿਵਾਹ ਤੋਂ ਨਫ਼ਰਤ ਕਰਨ ਲੱਗ ਪਏ ਤੇ ਉਹਨਾਂ ਨੂੰ ਬਹਾਨਾ ਮਿਲਿਆ ਗ੍ਰਸਤ ਆਸ਼ਰਮ ਨੂੰ ਪ੍ਰਵਾਨ ਨਾ ਕਰੋ, ਜੰਗਲਾਂ ਵਿੱਚ ਚਲੇ ਜਾਓ, ਦਰ ਦਰ ਮੰਗ ਕੇ ਖਾ ਲਓ, ਬੇਘਰ ਹੋ ਕੇ ਦਰਖਤਾਂ ਦੀ ਸਾਇਆ ਥੱਲੇ ਜਾਂ ਪਹਾੜਾਂ ਦੀਆਂ ਕੰਦਰਾਂ ਵਿੱਚ ਜੀਵਨ ਬਿਤਾ ਲਓ, ਪਰ ਗ੍ਰਸਤੀ ਨਾ ਹੋਵੋ। ਮੈਂ ਸ਼ੇਰ ਵਾਲੇ ਸਬਜੈਕਟ ਦਾ ਦੂਸਰਾ ਪਹਿਲੂ, ਦੂਸਰਾ ਪੱਖ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਗੁਰਮਤ ਨੇ ਇਸ ਨਫ਼ਰਤ ਦੇ ਪਾਤਰ ਵਿਵਾਹ ਨੂੰ ਆਨੰਦ ਕਾਰਜ ਵਿੱਚ ਕਿਵੇਂ ਬਦਲਿਆ। ਇਹ ਖਿਆਲ ਕਰਿਓ, ਉਹਦੇ ਕੁਝ ਕਾਰਨ ਸਨ। ਦੁਨੀਆ ਨੇ ਇਸ ਸੰਸਾਰ ਦੇ ਗ੍ਰਸਤ ਆਸ਼ਰਮ ਦੇ ਵਾਤਾਵਰਣ ਨੂੰ ਪਰੇਸ਼ਾਨੀਆਂ ਦਾ, ਦੁੱਖਾਂ ਦਾ ਕਾਰਨ ਦੱਸਿਆ, ਬਲਕਿ ਬਾਣੀ ਅੰਦਰ ਵੀ ਗੁਰੂ ਨੇ ਜਦੋਂ ਇਸ ਪਹਿਲੂ ਦਾ ਜ਼ਿਕਰ ਕੀਤਾ ਨਾ, ਉੱਥੇ ਤਿੰਨ ਲਫ਼ਜ਼ ਵਰਤ ਦਿੱਤੇ, ਗ੍ਰਸਤ ਮੈਂ ਚਿੰਤ ਉਦਾਸ ਅਹੰਕਾਰ। ਇਹ ਲਫ਼ਜ਼ ਵੀ ਬਾਣੀ ਦੇ, ਕਿਉਂਕਿ ਬਾਣੀ ਨੇ ਜੀਵਨ ਦਾ ਕੋਈ ਪਹਿਲੂ ਅੰਧੇਰੇ ਵਿੱਚ ਨਹੀਂ ਛੱਡਿਆ, ਹਰ ਪਹਿਲੂ ਨੂੰ ਰੋਸ਼ਨ ਕੀਤਾ। ਤੈਨੂੰ ਸਮਝ ਆ ਜਾਏ, ਤੈਨੂੰ ਜੇ ਮੈਂ ਦਾਰੂ ਦੱਸ ਕੇ ਆਰੋਗ ਕਰਕੇ ਤੇਰੀ ਪੀੜਾ ਹਾਰ ਕੇ ਤੈਨੂੰ ਖੁਸ਼ੀਆਂ ਦੇਣਾ ਚਾਹੁੰਦਾ, ਪਰ ਇੱਕ ਖਿਆਲ ਕਰੀ, ਮੈਂ ਤੈਨੂੰ ਰੋਗ ਤੋਂ ਵੀ ਪਹਿਲਾਂ ਆਗਾਹ ਕਰਨਾ ਚਾਹੁੰਦਾ। ਰੋਗ ਕੀ ਹੈ? ਗੁਰੂ ਨੇ ਆਖਿਆ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸਮਝਾ। ਮੈਂ ਤੈਨੂੰ ਇਹ ਵੀ ਦੱਸ ਦੇਣਾ ਚਾਹੁੰਦਾ, ਤੂੰ ਰੋਗੀ ਕਿਵੇਂ ਹੋ ਗਿਆ? ਕਹਿਣ ਲੱਗੇ ਗ੍ਰਸਥ ਵਿੱਚ ਚਿੰਤਾ, ਉਦਾਸੀ ਤੇ ਅਹੰਕਾਰ ਤਿੰਨ ਚੀਜ਼ਾਂ ਕੰਮ ਕਰ ਰਹੀਆਂ ਸਨ। ਭੁੱਖ ਵੱਧ ਜਾਏ ਚਿੰਤਾ ਵੱਧ ਜਾਂਦੀ ਹੈ, ਲੋੜਾਂ ਭੁੱਖ ਵੱਧ ਜਾਏ ਚਿੰਤਾ ਬਣ ਜਾਂਦੀ ਹੈ, ਕੁਛ ਚਲਾ ਜਾਏ ਉਦਾਸੀ ਹੋ ਜਾਂਦੀ, ਜੇ ਕੁਛ ਪ੍ਰਾਪਤ ਹੋ ਜਾਏ ਅਹੰਕਾਰ ਹੋ ਜਾਂਦਾ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਕਹਿਣ ਲੱਗੇ ਹਾਲਤ ਕੀ ਸੀ ਮਨੁੱਖ ਦੀ,
ਜਬ ਕਿਛੁ ਪਾਵੇ, ਜਬ ਕਿਛੁ ਪਾਵੇ ਤਬ ਗਰਬ ਕਰਤ ਹੈ, ਜਬ ਕਿਛੁ ਪਾਵੇ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ, ਜਬ ਕਿਛੁ ਪਾਵੇ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ।
ਜਾਂ ਚਿੰਤਾ, ਜਾਂ ਉਦਾਸੀ, ਜਾਂ ਅਹੰਕਾਰ, ਤਿੰਨ ਚੀਜ਼ਾਂ ਕੰਮ ਕਰ ਰਹੀਆਂ ਨੇ। ਹੁਣ ਅਹੰਕਾਰ ਜਿਹੜਾ ਹੈ ਉਹ ਦਇਆ ਖਤਮ ਕਰਦਾ ਹੈ, ਜ਼ੁਲਮ ਦੀ ਪ੍ਰਵਿਰਤੀ ਆਉਂਦੀ ਹੈ। ਅਹੰਕਾਰ ਮਨੁੱਖ ਜਿਹੜਾ ਹੈ ਉਹ ਕਿਸੇ ਦੀ ਗੱਲ ਨਹੀਂ ਸੁਣਦਾ, ਉਹ ਕਿਸੇ ਦੀ ਹਾਲਤ ਨਹੀਂ ਦੇਖਦਾ। ਉਹਦਾ ਨਤੀਜਾ ਇਹ ਨਿਕਲਿਆ, ਇੱਕ ਪਹਿਲੂ ਇਹ ਸੀ, ਗ੍ਰਸਥ ਅੰਦਰ ਨਫ਼ਰਤ ਦਾ ਪਾਤਰ ਬਣਨ ਦਾ ਇੱਕ ਕਾਰਨ ਇਹ ਸੀ, ਕਿਉਂਕਿ ਇਹਦੇ ਵਿੱਚ ਨਿਰਦੈਤਾ ਆ ਗਈ, ਜ਼ੁਲਮ ਆ ਗਿਆ, ਹੰਕਾਰ ਨੇ ਆਪਣੀ ਥਾਂ ਲੈ ਲਈ। ਪੁਰਖ ਪ੍ਰਧਾਨ ਸਮਾਜ ਵਿੱਚ ਉਹਨੇ ਆਪਣੇ ਜੀਵਨ ਸਾਥੀ ਨੂੰ ਗੁਲਾਮ ਕਰ ਲਿਆ, ਗੁਲਾਮ ਕਰ ਲਿਆ, ਲੋੜਾਂ ਵੱਧ ਗਈਆਂ। ਇੱਕ ਲੋੜਾਂ ਕਾਰਨ ਚਿੰਤਾ, ਤੇ ਜਦੋਂ ਹੱਥੋਂ ਕੁਛ ਚਲਾ ਜਾਏ ਉਦਾਸੀ, ਇੱਕ ਅਹੰਕਾਰ ਵਿੱਚ ਜ਼ੁਲਮ ਦੀ ਪ੍ਰਵਿਰਤੀ। ਆਪਣੇ ਜੀਵਨ ਸਾਥੀ, ਜਿਹੜੀ ਜੀਵਨ ਸਾਥੀ ਧਰਮ ਦੇ ਰਾਹ ਵਿੱਚ ਇੱਕ ਬੜੀ ਪਰਿਵਰਤਨਸ਼ੀਲ ਜ਼ਰੂਰਤ ਸੀ। ਹੁਣ ਗੁਰਮਤਿ ਦੇ ਮੈਂ ਇੱਕ ਪਹਿਲੂ ਦੇਖਣਾ ਤੇ ਹੈਰਾਨ ਹੋਣਾ। ਭਾਈ ਸਾਹਿਬ ਨੇ ਆਪਣੀ ਰਚਨਾ ਤੋਂ ਇੱਕ ਲਫ਼ਜ਼ ਵਰਤ ਦਿੱਤੇ, ਅਸੀਂ ਰੋਜ਼ ਪੜ੍ਹਨੇ ਹਾਂ, ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਪੜ੍ਹਨੇ, ਇਕੱਲਾ ਸਿੱਖ ਸਿੱਖ ਹੈ, ਦੋ ਮਿਲ ਜਾਣ ਤਾਂ ਸਾਧ ਸੰਗਤ ਬਣ ਜਾਂਦੀ, ਤੇ ਸਾਧ ਸੰਗਤ ਸਿੱਖ ਦੇ ਜੀਵਨ ਲਈ, ਧਰਮੀ ਮਨੁੱਖ ਦੇ ਜੀਵਨ ਲਈ ਇੰਨੀ ਜ਼ਰੂਰਤ ਦੀ ਚੀਜ਼ ਹੈ। ਜਿਹਦੇ ਸੰਬੰਧ ਵਿੱਚ ਆਖ ਦਿੱਤਾ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਤੇ ਸਾਧ ਸੰਗਤ ਬਣਦੀ ਹੈ ਦੋ ਨਾਲ। ਇਹ ਖਿਆਲ ਕਰਿਓ, ਭਲਾ ਜੇ ਕਿਸੇ ਐਸੇ ਦੇਸ਼ ਵਿੱਚ, ਇੱਕ ਐਸੇ ਸ਼ਹਿਰ ਵਿੱਚ ਜਿੱਥੇ ਅੱਜ ਵੀ ਦੇਖਿਆ ਜਾ ਸਕਦਾ ਹੈ ਅਨੇਕਾਂ ਪਰਿਵਾਰ ਐਸੇ ਟਿਕਾਣਿਆਂ ਤੇ, ਐਸੇ ਸ਼ਹਿਰਾਂ ਤੇ, ਐਸੇ ਵਤਨਾਂ ਵਿੱਚ ਰਹਿ ਰਹੇ ਨੇ ਜਿੱਥੇ ਗੁਰਦੁਆਰੇ ਕੋਈ ਨਹੀਂ, ਬਹੁਤੇ ਪਰਿਵਾਰ ਸਿੱਖਾਂ ਦੇ ਕੋਈ ਨਹੀਂ, ਉਹਨਾਂ ਨੂੰ ਇਸ ਤਰ੍ਹਾਂ ਦੀ ਸਾਧ ਸੰਗਤ ਮਿਲਦੀ ਕੋਈ ਨਹੀਂ। ਤੇ ਸਾਧ ਸੰਗਤ ਜ਼ਰੂਰੀ ਵਿਸ਼ਾ ਹੈ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਜੀਵਨ ਦਾ ਸਾਧ ਸੰਗਤ ਇੱਕ ਜ਼ਰੂਰੀ ਵਿਸ਼ਾ ਹੈ। ਉਹਨਾਂ ਨੂੰ ਇਹੋ ਜਿਹੀ ਸਾਧ ਸੰਗਤ ਮਿਲ ਨਹੀਂ ਸਕਦੀ, ਤਾਂ ਕਿ ਉਹ ਇੱਕ ਜ਼ਰੂਰੀ ਵਿਸ਼ੇ ਤੋਂ ਵਾਂਝੇ ਰਹਿ ਜਾਣ। ਸਿੱਖਾ ਤੈਨੂੰ ਮੈਂ ਗ੍ਰਿਸਤੀ ਕਰ ਦੇਣਾ ਚਾਹੁੰਦਾ। ਜਦੋਂ ਤੁਸੀਂ ਦੋਨੋਂ ਜੀ ਬੈਠ ਕੇ ਵੀ ਰਹਿ ਰਾਸ ਕਰ ਲਓ ਨਾ, ਸਮਝੋ ਸਾਧ ਸੰਗਤ ਵਿੱਚ ਬੈਠੇ ਹਾਂ, ਦੋ ਜੋ ਗਏ। ਇਸ ਸਾਧ ਸੰਗਤ ਨੂੰ ਢੂੰਡਣ ਵਾਸਤੇ ਤੈਨੂੰ ਕਿਸੇ ਗੁਰਦੁਆਰੇ ਜਾਣ ਦੀ ਲੋੜ ਨਹੀਂ ਪੈਣੀ। ਹੋ ਸਕਦਾ ਗੁਰਦੁਆਰਾ ਉਸ ਸ਼ਹਿਰ ਵਿੱਚ ਨਾ ਹੋਵੇ, ਤੇਰੀ ਇੱਕ ਕਮੀ ਪੂਰੀ ਹੋਏਗੀ, ਤੇ ਉਹ ਕਮੀ ਪੂਰੀ ਹੋਏਗੀ ਗ੍ਰਸਤੀ ਹੋਣ ਨਾਲ। ਘਰ ਦੇ ਅੰਦਰ ਹੀ ਧਰਮ ਕਮਾਉਣ ਦਾ ਇੱਕ ਸਾਧਨ ਬਣ ਗਿਆ, ਘਰ ਦੇ ਅੰਦਰ ਹੀ ਇੱਕ ਸਾਧ ਸੰਗਤ ਪੈਦਾ ਹੋ ਗਈ, ਜਿਹੜੀ ਘੱਟੋ ਘੱਟ ਹੋਰ ਅਜੇ ਸੰਤਾਨ ਹੋਵੇ ਨਾ ਹੋਵੇ, ਦੋ ਜੀ ਤਾਂ ਗ੍ਰਸਤੀ ਹੋਣ ਤੋਂ ਬਾਅਦ ਹੋਣਗੇ ਨਾ। ਤੇ ਸਾਧ ਸੰਗਤ ਦਾ ਰੂਪ ਧਾਰਨ ਕਰ ਲੈਣਗੇ। ਪਰ ਇਸ ਇਕੱਤਰਤਾ ਨੂੰ, ਇਸ ਗਿਸ਼ਟ ਆਸ਼ਰਮ ਨੂੰ, ਇਸ ਇਸਤਰੀ ਤੇ ਪਤੀ ਦੇ ਮੇਲ ਨੂੰ, ਇਸ ਦੰਪਤੀ ਦੇ ਸੁਮੇਲ ਨੂੰ ਕਦੀ ਕੀ ਹੋਇਆ, ਇੱਕ ਅਹੰਕਾਰ ਤੇ ਉਦਾਸੀ ਤੇ ਚਿੰਤਾ ਦਾ ਵਿਸ਼ਾ ਬਣਾ ਲਿਆ, ਤੇ ਇੱਕ ਨੇ ਦੂਸਰੇ ਨੂੰ ਗੁਲਾਮ ਕਰਨ ਦੀ ਪ੍ਰਵਿਰਤੀ ਬਣਾ ਲਈ। ਸਭ ਤੋਂ ਜ਼ਿਆਦਾ ਇੱਕ ਖਿਆਲ ਕਰਿਓ, ਜੇ ਭਲਾ ਗ੍ਰਸਤ ਮਾੜਾ ਹੈ, ਸੋਚਿਓ ਗ੍ਰਸਤ ਹੈ ਤਾਂ ਦੋਵਾਂ ਦੇ ਸੁਮੇਲ ਤੋਂ ਹੀ ਪੈਦਾ ਹੁੰਦਾ ਹੈ ਨਾ, ਤੇ ਜੇ ਗ੍ਰਸਤ ਮਾੜਾ ਹੈ ਤਾਂ ਇਹਦਾ ਮਤਲਬ ਦੋਨੋਂ ਹੀ ਉਸ ਮਾੜੇਪਣ ਦੇ ਹਿੱਸੇਦਾਰ ਨੇ, ਦੋਨਾਂ ਦਾ ਮਿਲਾਪ ਜੋ ਮਾੜਾ ਹੈ, ਦੋਨੋਂ ਹੀ ਉਹਦੇ ਵਿੱਚ ਭਾਗੀਦਾਰ ਨੇ। ਪਰ ਕੀ ਕਾਰਨ ਹੈ, ਗ੍ਰਸਤ ਤੋਂ ਨਫ਼ਰਤ ਕਰਨ ਵਾਲਿਆਂ ਨੇ, ਗ੍ਰਸਤ ਤੋਂ ਪਰਹੇਜ਼ ਕਰਨ ਵਾਲਿਆਂ ਨੇ ਕੇਵਲ ਔਰਤ ਨੂੰ ਹੀ ਕੁਲਾਇਆ, ਪੁਰਸ਼ ਪ੍ਰਧਾਨ ਸਮਾਜ ਹੈ। ਜਿੰਨੇ ਉਲਾਂਭੇ ਦਿੱਤੇ ਨੇ ਉਹਨੇ ਔਰਤ ਨੂੰ ਹੀ ਦਿੱਤੇ ਨੇ, ਜਿੰਨੀਆਂ ਕਮੀਆਂ ਤੇ ਕਮਜ਼ੋਰੀਆਂ ਦਾ ਜ਼ਿਕਰ ਕੀਤਾ ਕੇਵਲ ਔਰਤ ਨੇ ਕੀਤਾ। ਇੱਕ ਅਨਿਆਏ ਨਹੀਂ, ਦੋਨੋਂ ਹੀ ਜ਼ਿੰਮੇਵਾਰ ਹੋਣ, ਜੇ ਮਾੜਾਪਣ ਹੈ ਤਾਂ ਦੋਵਾਂ ਦੇ ਮਿਲਾਪ ਵਿੱਚੋਂ ਹੈ। ਪਰ ਜਿੰਨੇ ਉਲਾਂਭੇ, ਜਿੰਨੇ ਸ਼ਿਕਵੇ, ਸਾਰੇ ਔਰਤ ਤੇ। ਦੁਨੀਆਂ ਦੇ ਚੰਗੇ ਚੰਗੇ ਵਿਦਵਾਨਾਂ ਜਾਂ ਧਰਮੀਆਂ ਪੁਰਸ਼ਾਂ ਨੇ ਵੀ ਆਪਣੀ ਕਲਮ ਜਦੋਂ ਉਠਾਈ, ਕਿਸੇ ਨੇ ਔਰਤ ਨੂੰ ਨਿਰਾ ਧੋਖਾ ਆਖ ਦਿੱਤਾ, ਅਰਸਤੂ ਵਰਗਿਆ ਨੂੰ, ਕਿਸੇ ਨੇ ਨਿਰਾ ਝੂਠ ਦੀ ਮੂਰਤ ਆਖ ਦਿੱਤਾ ਔਰਤ ਨੂੰ, ਤੁਲਸੀਦਾਸ ਵਰਗਿਆਂ ਨੇ ਇਹਨੂੰ ਬਕਾਇਦਾ ਪਸ਼ੂ ਦੇ ਤੁਲ ਖੜਾ ਕਰ ਦਿੱਤਾ ਤੇ ਆਖ ਦਿੱਤਾ ਢੋਰ ਗਵਾਰ। ਆਪਣੀ ਦੱਸਣ ਤੋਂ ਤੁਲਸੀਦਾਸ, ਗੁਸਾਈ ਤੁਲਸੀਦਾਸ ਆਖਦਾ ਢੋਰ ਗਵਾਰ, ਸ਼ੂਦਰ ਪਸ ਨਾਰੀ, ਪਾਂਚੋ ਤਾੜਨ ਕੇ ਅਧਿਕਾਰੀ, ਪਸ਼ੂ ਦੀ ਤੁਲਨਾ ਦੇਤੀ। ਇੱਕ ਖਿਆਲ ਕਰਿਓ, ਮੈਂ ਇੱਥੇ ਇੱਕ ਗੱਲ ਆਖ ਦਿਆਂ, ਜੇ ਤੁਸੀਂ ਤ੍ਰਿਆਚਿੱਤਰ ਵਰਗੀ ਰਚਨਾ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਮੰਨ ਲੈਂਦੇ, ਤੇ ਇੱਕ ਖਿਆਲ ਕਰਿਓ, ਆਨੰਦ ਕਾਰਜ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ। ਆਨੰਦ ਕਾਰਜ ਦੀ ਮਹਾਨਤਾ ਇੱਥੇ ਖਤਮ ਹੋ ਜਾਂਦੀ ਹੈ ਕਿ ਜੋ ਸ਼ਿਕਵੇ, ਜੋ ਉਲਾਂਭੇ ਦੂਜੇ ਧਰਮਾਂ ਦੇ ਆਗੂਆਂ ਨੇ ਇਸਤਰੀ ਪ੍ਰਤੀ ਦਿੱਤੇ ਨੇ, ਉਦੋਂ ਜ਼ਿਆਦਾ ਇਸ ਤ੍ਰਿਆ ਚਿੱਤਰ ਵਿੱਚ ਕਿਤੇ ਜ਼ਿਆਦਾ ਨੇ। ਤੇ ਇਹ ਸਾਬਤ ਕੀਤਾ ਗਿਆ ਕਿ ਔਰਤ ਸੋਨੇ ਦੀ ਬਣ ਕੇ ਵੀ ਆ ਜਾਏ, ਗੰਗਾ ਜਲੀ ਵਰਗੀ ਪਵਿੱਤਰ ਵੀ ਹੋਵੇ, ਤਦ ਵੀ ਔਰਤ ਤੇ ਵਿਸ਼ਵਾਸ ਨਾ ਕਰੇ। ਭਲਾ ਸਿੱਖੀ ਨੂੰ ਗ੍ਰਸਤੀ ਬਣਾਉਣ ਵਾਲੇ ਤੇ ਆਨੰਦ ਕਾਰਜ ਦਾ ਰੂਪ ਦੇਣ ਵਾਲੇ, ਗ੍ਰਸਤ ਵਿੱਚ ਆਨੰਦ ਦਾ ਘਰ ਬਣਾਉਣ ਵਾਲੇ ਗੁਰੂ ਐਸੀ ਗੱਲ ਕਹਿ ਸਕਦੇ ਨੇ? ਅੱਜ ਵੀ ਅਸੀਂ ਇੱਥੇ ਖਲੋਤੇ, ਅੱਜ ਅਸੀਂ ਐਸੇ ਮੋੜਤੇ, ਤ੍ਰਿਆਚਿੱਤਰ ਵਰਗੀ ਰਚਨਾ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਮੰਨ ਲੈਂਦੇ ਹਾਂ, ਤਾਂ ਆਨੰਦ ਕਾਰਜ ਦੇ ਬਖਸ਼ਿਸ਼ ਦਾ ਕੋਈ ਮਕਸਦ ਹੀ ਨਹੀਂ ਰਹਿ ਜਾਂਦਾ। ਇੱਕ ਗੁਲਾਮੀ ਦਾ ਚਿੰਨ੍ਹ ਸੀ, ਪਸ਼ੂ ਬਣਾ ਦਿੱਤਾ। ਬਲਕਿ ਮੈਂ ਇੱਕ ਹੋਰ ਵੀ ਅਰਜ਼ ਕਰਾਂ, ਆ ਜਿਹੜੀ ਨੱਕ ਵਿੱਚ ਨੱਥ ਅਤੇ ਕੰਨ 'ਤੇ ਨੱਕ ਵਿੰਨਣ ਦੀ ਪੰਥ ਨੇ ਆਪ ਵੱਲੋਂ ਪ੍ਰੇਰਨਾ ਦੇ ਕੇ ਆਖਿਆ ਸੀ ਨਾ, ਨੱਕ ਕੰਨ ਨਹੀਂ ਵਿੰਨਣਾ। ਬੇਟੀਆਂ ਦਾ, ਬੱਚੀਆਂ ਦਾ ਨੱਕ ਕੰਨ ਨਾ ਵਿਨਾਓ, ਉਹਦਾ ਕਾਰਨ ਵੀ ਇਹੋ ਸੀ। ਕਿਉਂਕਿ ਨੱਕ ਵਿੰਨਣਾ ਅਤੇ ਕੰਨ ਵਿੰਨਣਾ ਪਸ਼ੂ ਦੇ ਤੁਲ ਸਮਾਨ ਇੱਕ ਪ੍ਰਤੀਕ ਨਿਸ਼ਚਾ ਬਣ ਜਾਂਦਾ। ਪਸ਼ੂਆਂ ਨੂੰ ਬੰਨਣ ਲਈ ਅੱਜ ਵੀ ਤੁਸੀਂ ਬੈਲਾਂ ਨੂੰ, ਹੋਰ ਐਸੇ ਪਸ਼ੂਆਂ ਨੂੰ ਕਦੀ ਵੇਖੋ ਕਿਸੇ ਜ਼ਿਮੀਂਦਾਰ ਦੇ ਘਰ, ਉਹਦੇ ਨੱਕ ਵਿੱਚ ਨੱਥ ਪਾਈ ਹੁੰਦੀ ਹੈ। ਕੰਨਾਂ ਵਿੱਚ ਕਈਆਂ ਦੇ ਰੱਸੀਆਂ ਪਾਈਆਂ ਹੁੰਦੀਆਂ ਨੇ, ਕਿਉਂਕਿ ਇਹ ਦੋ ਅੰਗ ਐਸੇ ਨੇ ਜਿਹੜੇ ਪੀੜਾ ਬਹੁਤੀ ਨਹੀਂ ਸਹਾਰ ਸਕਦੇ। ਇਹਦੇ ਨਾਲ ਆਸਾਨੀ ਨਾਲ ਉਸ ਪਸ਼ੂ ਨੂੰ ਕੰਟਰੋਲ ਕੀਤਾ ਜਾ ਸਕਦਾ। ਤੇ ਨੱਕ ਤੇ ਕੰਨ ਵਿੰਨਣਾ ਗੁਰਮਤ ਦੀ ਦੁਨੀਆਂ ਵਿੱਚ ਇਸੇ ਲਈ ਰੋਕਿਆ ਗਿਆ ਕਿਉਂਕਿ ਗੁਰੂ ਇਹ ਨਹੀਂ ਸੀ ਬਰਦਾਸ਼ਤ ਕਰ ਸਕਦਾ ਕਿ ਔਰਤ ਜ਼ਾਤ ਦਾ, ਬੀਬੀਆਂ ਦਾ ਇੰਨਾ ਅਪਮਾਨ ਹੋਵੇ ਕਿ ਉਹਨਾਂ ਨੂੰ ਪਸ਼ੂਆਂ ਦੇ ਬਰਾਬਰ ਸਮਝਿਆ ਜਾਵੇ। ਇਸ ਲਈ ਅੰਮ੍ਰਿਤ ਦੀ ਜਦੋਂ ਮਰਿਆਦਾ ਬਣੀ, ਉਸ ਅੰਮ੍ਰਿਤ ਦੀ ਮਰਿਆਦਾ ਵਿੱਚ ਵੀ ਇਹ ਲਿਖਿਆ ਗਿਆ, ਜਦੋਂ ਬੀਬੀ ਅੰਮ੍ਰਿਤ ਛਕਣ ਆਵੇ ਉਸ ਵਕਤ ਉਹਦੇ ਨੱਕ ਕੰਨ ਛੇਦਕ ਗਹਿਣੇ ਨਾ ਪਾਏ ਹੋਣ। ਸਿੱਖ ਰਹਿਤ ਮਰਿਆਦਾ ਦੇ ਅੰਦਰ ਵੀ ਇਹ ਗੱਲ ਲਿਖੀ ਹੋਈ ਹੈ, ਕਿਉਂਕਿ ਗੁਰੂ ਇਸਤਰੀ ਜ਼ਾਤ ਨੂੰ ਮਾਣ ਸਨਮਾਨ ਦੇ ਰਿਹਾ। ਦੁਨੀਆਂ ਅੰਦਰ ਗ੍ਰਸਤ ਵਿੱਚ ਮਾਣ ਸਨਮਾਨ ਔਰਤ ਦਾ ਖਤਮ ਹੋਣ ਕਰਕੇ ਹੀ ਇੱਕ ਗੁਲਾਮ, ਇੱਕ ਖਿਆਲ ਕਰਿਓ, ਗੁਲਾਮੀ ਅੰਦਰ ਕਦੀ ਵਫਾਦਾਰੀ ਨਹੀਂ ਹੁੰਦੀ, ਹਾਂ ਮਜਬੂਰੀ ਹੁੰਦੀ ਹੈ। ਔਰਤ ਨੂੰ ਸ਼ਿਕਵੇ ਦੇ ਦੇ ਮਾੜਾ ਆਖ ਆਖ ਉਹਦੀ ਜ਼ਮੀਰ ਨੂੰ ਇੰਨਾ ਗੁਲਾਮ ਕਰ ਲਿਆ ਗਿਆ ਕਿ ਉਹਨੇ ਉਹ ਗੁਲਾਮੀ ਪ੍ਰਵਾਨ ਕਰ ਲਈ। ਨਤੀਜਾ ਇਹ ਹੋਇਆ ਕਿ ਮਾਂ ਬਾਪ ਵੀ ਆਪਣੀਆਂ ਬੱਚੀਆਂ ਦੀ ਗੁਲਾਮੀ ਨੂੰ ਮੰਨ ਚੁੱਕੇ ਸਨ, ਇਸ ਲਈ ਗੁਲਾਮੀ ਦਾ ਜੀਵਨ ਜਿਉਣ ਲਈ ਉਸ ਸਮੇਂ ਅੰਦਰ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਸੀ। ਆਹ ਰਿਵਾਜ਼ ਕਿਉਂ ਪਏ? ਬਜ਼ੁਰਗ ਆਖਦੇ ਸੁਣੇ ਬੱਚੀਆਂ ਨੂੰ ਚੰਗੀ ਖੁਰਾਕ ਨਹੀਂ ਦੇਈਦੀ। ਬਜ਼ੁਰਗਾਂ ਕੋਲੋਂ ਪੁੱਛੇ, ਪੁੱਤਰਾਂ ਨੂੰ ਰਾਜਾਂ 'ਚ ਖਵਾਉਂਦੇ ਸਨ, ਘਿਓ ਦੇ ਪੀਪੇ ਰੱਖ ਦਿੰਦੇ ਸਨ ਕਿ ਸਰਦੀਆਂ 'ਚ ਖਤਮ ਕਰਨੇ ਨੇ, ਧੀਆਂ ਨੂੰ ਖੁਰਾਕ ਨਹੀਂ ਛੱਡ ਦਿੰਦੇ, ਧੀਆਂ ਨੂੰ ਚੰਗੀ ਖੁਰਾਕ ਨਾ ਦਿਓ, ਕਿਉਂਕਿ ਮਨੁੱਖ ਨੇ ਬਲਵਾਨ ਹੋਣਾ ਤੇ ਜਾਂ ਤਣ ਕਰਕੇ ਜਾਂ ਬੁੱਧੀ ਕਰਕੇ, ਇਹਨੂੰ ਚੰਗੀ ਖੁਰਾਕ ਵੀ ਨਾ ਦਿਓ ਤੇ ਧੀਆਂ ਨੂੰ ਸਕੂਲ ਵਿੱਦਿਆ ਤੋਂ ਵੀ ਬਿਲਕੁਲ ਮਨਾਈ, ਕਿਸੇ ਸਕੂਲ ਬੱਚੀਆਂ ਨਹੀਂ ਸਨ ਪੜ੍ਹਦੀਆਂ ਉਸ ਸਮਾਂ, ਤਾਂ ਕਿ ਬੁੱਧੀ ਕਰਕੇ ਵੀ ਕਮਜ਼ੋਰ ਰਹਿ ਜਾ ਤੇ ਤਣ ਕਰਕੇ ਵੀ ਕਮਜ਼ੋਰ ਰਹਿ ਜਾ, ਜਿਹੜਾ ਤਣ ਕਰਕੇ ਬੁੱਧੀ ਕਰਕੇ ਕਮਜ਼ੋਰ ਹੋਵੇਗਾ ਉਹ ਗੁਲਾਮੀ ਕਬੂਲ ਲਏਗਾ, ਆਸਾਨੀ ਨਾਲ ਗੁਲਾਮੀ ਕਬੂਲੇਗਾ ਤੇ ਸਾਰੀ ਜ਼ਿੰਦਗੀ ਗੁਲਾਮੀ ਦਾ ਜੀਵਨ ਬਤੀਤ ਕਰ। ਇਹ ਮਾਂ ਬਾਪ ਦੇ ਘਰੋਂ ਤਿਆਰ ਕੀਤਾ ਜਾਂਦਾ ਸੀ ਬੱਚੀ ਨੂੰ, ਜੇ ਕਿਸੇ ਕਿਸਮ ਦਾ ਕੋਈ ਸ਼ੌਕ ਹੋਣਾ ਤੇ ਉਹਨੂੰ ਪਹਿਲਾਂ ਆਖਣਾ, ਬੇਟਾ ਤੂੰ ਸਹੁਰੇ ਘਰ ਜਾਣਾ। ਇੱਕ ਬੜਾ ਐਸਾ ਇੱਕ ਡਰ ਦਿੱਤਾ ਗਿਆ, ਇੱਕ ਭੈ ਦਿੱਤਾ ਗਿਆ, ਤੂੰ ਗੁਲਾਮੀ ਦਾ ਜੀਵਨ ਜਿਉਣਾ ਹੈ, ਉਹਦੇ ਲਈ ਮਨ ਪਹਿਲੇ ਬਣਾ ਲੈ, ਆਪਣੇ ਆਪ ਨੂੰ ਪ੍ਰਪੇਅਰ ਕਰ ਲੈ। ਪਰ ਇੱਕ ਖਿਆਲ ਕਰਿਓ, ਗੁਰੂ ਨੇ ਬਸ ਐਸਾ ਖੂਬਸੂਰਤ ਖਿਆਲ ਦੇ ਦਿੱਤਾ, ਮੈਂ ਹੈਰਾਨ ਹੁੰਦਾ। ਇੱਕ ਪਾਸੇ ਇੱਕ ਗੱਲ ਆਖੀ, ਕਹਿਣ ਲੱਗੇ ਕੂੜ ਮੀਆਂ ਕੂੜ ਬੀਬੀ, ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾ, ਕੂੜ ਕੂੜੇ ਮਿਹੋ ਲੱਗਾ। ਹੁਣ ਸੋਚਣੇ ਕਹਿਣ ਲੱਗੇ, ਜਦੋਂ ਮੈਂ ਤਣ ਕਰਕੇ ਵੇਖਣਾ, ਜਿਨ੍ਹਾਂ ਦੇ ਸੰਬੰਧ ਤਣ ਕਰਕੇ ਜੁੜਦੇ ਨੇ, ਜਿਹੜੇ ਵਿਵਾਹ ਨੂੰ ਕੇਵਲ ਤਣ ਦਾ ਸੰਬੰਧ ਆਖਦੇ ਨੇ, ਉਹ ਮਿਹੋ ਕੂੜੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਬਦ ਪੜ੍ਹੋ ਨਾ, ਉਹਦੇ ਵਿੱਚ ਇੱਕ ਹੋਰ ਭੇਦ ਖੁੱਲੇਗਾ। ਗੁਰੂ ਤੇਗ ਬਹਾਦਰ ਸਾਹਿਬ ਆਖਦੇ ਨੇ, ਸਾਧੋ साधो एह तन मिथ्या जानो कूड़ मिया कूड़ बीबी खप होए खार कूड़ कूड़े निहो लगा एह तन मिथ्या जानो संसार अंदर ਵਿਆਹ ਇੱਕ ਤਨ ਦਾ ਸੌਦਾ ਬਣ ਕੇ ਰਹਿ ਗਿਆ ਤੇ ਤਨ ਦੀ ਸੁੰਦਰਤਾ ਤਨ ਦੀ ਜਵਾਨੀ ਤਨ ਦੀ ਖੂਬਸੂਰਤੀ ਹਮੇਸ਼ਾ ਰਹਿੰਦੀ ਨਹੀਂ ਕੁਝ ਸਮਾਂ ਬੀਤਣ ਨਾਲ ਉਹ ਰਿਸ਼ਤਿਆਂ ਵਿੱਚ ਤਰੇੜਾਂ ਪੈਣ ਲੱਗ ਪਈਆਂ ਝੂਠੇ ਸਾਬਤ ਹੋਏ ਗੁਰੂ ਕਹਿਣ ਲੱਗੇ ਤਨ ਸੀ ਕੂੜ ਤੇ ਕੂੜ ਦਾ ਕੂੜ ਨਾਲ ਨਿਉ ਲੱਗ ਗਿਆ ਪਤੀ ਦਾ ਤਨ ਵੀ ਕੂੜ ਹੈ ਇਸਤਰੀ ਦਾ ਤਨ ਵੀ ਕੂੜ ਹੈ ਤੇ ਤਨ ਦੇ ਸੰਬੰਧ ਤਨ ਦਾ ਵਿਆਹ ਤਨ ਦੇ ਰਿਸ਼ਤੇ ਹੋ ਗਏ ਇਸ ਲਈ ਮਨ ਨੂੰ ਕੂੜ ਦਾ ਕੂੜ ਨਾਲ ਨਿਉ ਲੱਗ ਗਿਆ ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਅਗਲੀ ਗੱਲ ਇੱਕ ਹੋਰ ਰੱਖ ਦਿੱਤੀ ਕਹਿਣ ਲੱਗੇ ਸਾਧੋ ਇਹ ਤਨ ਮਿਥਿਆ ਜਾਣੋ ਜਾਂ ਭੀਤਰ ਲੋ ਆਹ ਗੱਲ ਸੀ ਗੁਰਮਤਿ ਦੀ ਅਗਲੀ ਜਾਂ ਭੀਤਰ ਜੋ ਰਾਮ ਬਸਤ ਹੈ ਜਾਂ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਣੋ ਕਹਿਣ ਲੱਗੇ ਤਨ ਤੇ ਹੈ ਮਿਥਿਆ ਤਨ ਤੇ ਹੈ ਕੂੜ ਤਨ ਦਾ ਤਨ ਨਾਲ ਜਦੋਂ ਰਿਸ਼ਤਾ ਹੋਵੇਗਾ ਉਹ ਕੂੜ ਹੋਏਗਾ ਉਹ ਨਹੀਂ ਨਿਭੇਗਾ ਉਹਦੇ ਵਿੱਚ ਦੁਖਾਂਤ ਪੈਦਾ ਹੋਣਗੇ ਉਹਦੇ ਵਿੱਚ ਬੇਵਫਾਈਆਂ ਪੈਦਾ ਹੋਣਗੀਆਂ ਉਹਦੇ ਵਿੱਚ ਅਹੰਕਾਰ ਤੇ ਜ਼ੁਲਮ ਹੋਵੇਗਾ ਦੂਜੇ ਨੂੰ ਗੁਲਾਮ ਰੱਖਣ ਦੀ ਪ੍ਰਵਿਰਤੀ ਹੋਵੇਗੀ ਕਹਿਣ ਲੱਗੇ ਇਹਦੇ ਝੂਠੇ ਕੂੜੇ ਤਨ ਦੇ ਅੰਦਰ ਇੱਕ ਰਾਮ ਵੀ ਵਸਦਾ ਹੈ ਲਓ ਆਹ ਇੱਕ ਸੱਚ ਦਾ ਰਿਸ਼ਤਾ ਜਿਹੜਾ ਗੁਰੂ ਸਿਖਾਉਂਦਾ ਹੈ ਗੁਰੂ ਕਹਿੰਦਾ ਇਹਦੇ ਅੰਦਰ ਇੱਕ ਰਾਮ ਵਸਦਾ ਤੇ ਉਹ ਸੱਚ ਹੈ ਭਲਿਆ ਉਹਨੂੰ ਪਛਾਣ ਤਨ ਨਾਲ ਰਿਸ਼ਤਾ ਨਹੀਂ ਉਹ ਅੰਦਰਲਾ ਜਿਹੜਾ ਰਾਮ ਵਸਦਾ ਨਾ ਉਹ ਹੁਣ ਪਤੀ ਵਿੱਚ ਵੀ ਵਸਦਾ ਇਸਤਰੀ ਵਿੱਚ ਵੀ ਵਸਦਾ ਇੱਥੇ ਰੁਕਣਾ ਉਹ ਪਤੀ ਵਿੱਚ ਵੀ ਵਸਦਾ ਇਸਤਰੀ ਵਿੱਚ ਵੀ ਵਸਦਾ ਹੁਣ ਜੇ ਪਤੀ ਇਸਤਰੀ ਵਿੱਚ ਰਾਮ ਵੇਖੇ ਪਛਾਣ ਲਏ ਤੇ ਇਸਤਰੀ ਪਤੀ ਵਿੱਚ ਰਾਮ ਵੇਖੇ ਤੇ ਪਛਾਣ ਲਏ ਬਸ ਵਫਾਦਾਰੀ ਸ਼ੁਰੂ ਹੋ ਗਈ ਮਾਨ ਸਨਮਾਨ ਸ਼ੁਰੂ ਹੋ ਗਿਆ ਹੁਣ ਜਦੋਂ ਇਸਤਰੀ ਦਾ ਅਪਮਾਨ ਕਰਦਾ ਸਮਝੋ ਰਾਮ ਦਾ ਅਪਮਾਨ ਕਰ ਰਿਹਾ ਤੇ ਜੋ ਇਸਤਰੀ ਪਤੀ ਦੀ ਬੇਵਫਾਈ ਕਰਦੀ ਸਮਝੋ ਰਾਮ ਦੀ ਬੇਵਫਾਈ ਕਰ ਰਹੀ ਨਾ ਉਹਦੇ ਸਾਹਮਣੇ ਉਹ ਝੂਠ ਬੋਲ ਸਕਦਾ ਨਾ ਉਹਦੇ ਸਾਹਮਣੇ ਉਹ ਝੂਠ ਬੋਲ ਸਕਦਾ ਰਿਸ਼ਤਾ ਦੀ ਪਵਿੱਤਰਤਾ ਸ਼ੁਰੂ ਹੋ ਗਈ ਤੇ ਕਹਿਣ ਲੱਗੇ ਜਿੰਨੀ ਦੇਰ ਤਨ ਦੇ ਰਿਸ਼ਤੇ ਤੇ ਖਲੋਤਾ ਨਾ ਜਿੰਨੀ ਦੇਰ ਕਣ ਕਾਇਆ ਨਾਲ ਤਨ ਨਾਲ ਵਿਆਹ ਕਰਾਉਣਾ ਇੱਕ ਖਿਆਲ ਕਰੀ ਤਨ ਹਮੇਸ਼ਾ ਦਾ ਸੁੱਖ ਤਨ ਦਾ ਮਿਲਾਪ ਕਦੀ ਸੁੱਖ ਹੁੰਦਾ ਹੀ ਨਹੀਂ ਤੇ ਛਿਣ ਪੰਗਰ ਹੈ ਇਹ ਤਾਂ ਅਲਪ ਸੁੱਖ ਹੈ ਗੁਰੂ ਨੇ ਬਾਣੀ ਵਿੱਚ ਆਖਿਆ ਬਿਨ ਸਜਾਏ ਜੋ ਨਿਮਖ ਮੈਂ ਨਿਮਖ ਕਾਮ ਸਵਾਦ ਕਾਰਨ ਕੋਟ ਜਨਮ ਦੁੱਖ ਪਾਵੇ ਕਹਿਣ ਲੱਗੇ ਬਿਨ ਸਜਾਏ ਜੋ ਨਿਮਖ ਮੈਂ ਉਹ ਕੀ ਐਸੇ ਅਲਪ ਸੁੱਖ ਬਣੇ ਕੂੜੇ ਖਿਆਲ ਕਰਿਓ ਅਜੋਕੇ ਸਮਾਜ ਦੀ ਨੌਜਵਾਨ ਪੀੜ੍ਹੀ ਦੇ ਦਿਮਾਗ ਵਿੱਚ ਗੁਰਮਤਿ ਦੀ ਇਹ ਗੱਲ ਪਾਉਣ ਦੀ ਲੋੜ ਹੈ ਅੱਜ ਸਾਡੇ ਸਮਾਜ ਵਿੱਚ ਵੀ ਰਿਸ਼ਤੇ ਅਸਫਲ ਕਿਉਂ ਹੋ ਰਹੇ ਨੇ ਇਹ ਦੁਖਾਂਤ ਸਾਡੇ ਵਿੱਚ ਵੀ ਵਾਪਰ ਰਿਹਾ ਮੈਂ ਇੱਕ ਵਾਰ ਕੀਤੀ ਸੀ ਕਿੱਡੀ ਅਜੀਬ ਘਟਨਾ ਹੈ ਡਾਇਵੋਰਸ ਗੁਰਮਤਿ ਵਿੱਚ ਕੋਈ ਨਹੀਂ ਗੁਰਮਤਿ ਵਿੱਚ ਕੇਵਲ ਮਿਲਾਪ ਹੈ ਕੇਵਲ ਆਨੰਦ ਕਰ ਗਿਆ ਡਾਇਵੋਰਸ ਲਈ ਕੋਈ ਥਾਂ ਨਹੀਂ ਪਰ ਸਾਡੇ ਵਿੱਚ ਵੀ ਆ ਗਏ ਅਨੇਕਾਂ ਪਰਿਵਾਰਾਂ ਵਿੱਚ ਬਲਕਿ ਮੈਂ ਇੱਕ ਵਾਰ ਕੀਤੀ ਸੀ ਕਿੱਡੀ ਅਜੀਬ ਗੱਲ ਹੈ ਜਿਹੜੇ ਲੋਕ ਕੋਰਟ ਰਾਹੀਂ ਮੈਰਿਜ ਕਰਦੇ ਨੇ ਉਹਨਾਂ ਨੇ ਡਾਇਵੋਰਸ ਵੀ ਲੈਣਾ ਹੋਵੇ ਕੋਰਟ ਵਿੱਚ ਜਾਣਾ ਪੈਂਦਾ ਪਰ ਭਲਿਆ ਤੇਰਾ ਆਨੰਦ ਕਾਰਜ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਇਆ ਇੱਥੇ ਕਿਹੜਾ ਸ਼ਬਦ ਕੱਢੇਗਾ ਮੁੜ ਕੇ ਜਦੋਂ ਡਾਇਵੋਰਸ ਲੈਣਾ ਹੋਵੇ ਇੱਥੇ ਹੀ ਆਉਣਾ ਪੈਣਾ ਕੋਰਟ ਵਿੱਚੋਂ ਵਿਆਹ ਕਰਨ ਵਾਲੇ ਕੋਰਟ ਵਿੱਚ ਜਾ ਕੇ ਡਾਇਵੋਰਸ ਲੈ ਲੈਣ ਇੱਕ ਭਲਿਓ ਜੀ, ਇੱਕ ਖਿਆਲ ਕਰਿਓ, ਜਿਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਕਰਾਉਣਾ, ਉਹਦਾ ਡਾਇਵੋਰਸ ਨਹੀਂ ਹੋ ਸਕਦਾ। ਇਹ ਮਿਲਾਪ ਦੀ ਦੁਨੀਆ, ਪਰ ਸਭ ਕੁਛ ਉਹ ਮਾੜਾਪਣ, ਉਹ ਕਮਜ਼ੋਰੀਆਂ ਸਾਡੇ ਪਰਿਵਾਰਾਂ ਵਿੱਚ ਵੀ ਆ ਰਹੀਆਂ ਨੇ। ਕਿਉਂ ਆ ਰਹੀਆਂ ਨੇ? ਅਸੀਂ ਗੁਰਮਤੀ ਲਾਗੇ ਨਹੀਂ ਹੋ ਰਹੇ, ਉਹ ਸਾਰੇ ਦੁੱਖਾਂ ਤੋਂ ਵਾਪਰ ਰਹੇ ਦੇ ਕਾਰਨ ਇਹ ਹੋਣੇ। ਇਹ ਖਿਆਲ ਕਰਿਓ, ਗੁਰੂ ਨੇ ਬਾਣੀ ਵਿੱਚ ਇਸੇ ਲਈ ਆਖਿਆ, ਕਹਿਣ ਲੱਗੇ ਤਨ ਦਾ ਲਗਾਓ, ਤਨ ਦਾ ਰਿਸ਼ਤਾ ਝੂਠਾ ਹੈ, ਅਲਪ ਸੁੱਖ ਹੈ। ਤੇ ਜਦੋਂ ਇਹਦੇ ਅੰਦਰ ਬੈਠਾ ਹੋਇਆ ਰੱਬ ਪਛਾਣ ਲਏ ਤੇ ਪਤੀ ਇਸਤਰੀ ਦੇ ਮਿਲਾਪ ਵਿੱਚ ਇੱਕ ਖਿਆਲ ਆ ਜਾਏ ਮਨ ਅੰਦਰ, ਖਿਆਲ ਵੀ ਇਹਦੇ ਵਿੱਚ ਵੀ ਰੱਬ ਵੱਸਦਾ, ਕਦੀ ਜ਼ੁਲਮ ਨਹੀਂ ਹੋਏਗਾ। ਜਦੋਂ ਮਨ ਵਿੱਚ ਖਿਆਲ ਆ ਜਾਏ ਇਹਦੇ ਵਿੱਚ ਵੀ ਮੇਰਾ ਰੱਬ ਵੱਸਦਾ, ਉਦੋਂ ਕਦੀ ਜ਼ੁਲਮ ਨਹੀਂ ਹੋਏਗਾ, ਉਹਦੇ ਨਾਲ ਬੇਇਨਸਾਫੀ ਨਹੀਂ ਹੋਏਗੀ, ਉਹਦੇ ਨਾਲ ਅਨਿਆਏ ਨਹੀਂ ਹੋਏਗਾ। ਇੱਥੇ ਬਸ ਨਹੀਂ, ਉਹਦੇ ਸਾਹਮਣੇ ਝੂਠ ਨਹੀਂ ਬੋਲਿਆ ਜਾ ਸਕੇਗਾ, ਇੱਕ ਦੂਜੇ ਨਾਲ ਨਿਉਂ ਲੱਗਣਗੇ ਤੇ ਅਸਲ ਹੋਣ। ਗੁਰੂ ਨੇ ਇਸੇ ਲਈ ਬਾਣੀ ਅੰਦਰ ਹੀ ਗੱਲ ਆਖ ਦਿੱਤੀ, ਕਹਿਣ ਲੱਗੇ ਧਨ ਪਿਰ ਇਹ ਨਾ ਆਖੀਏ, ਧਨ ਪਿਰ ਇਹ ਨਾ ਆਖੀਏ, ਬਹਿਨ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ। ਕਿਹੜੀ ਸਪਸ਼ਟ ਹੋ, ਜਦੋਂ ਮੂਰਤੀ ਦਾ ਲਫ਼ਜ਼ ਵਰਤਿਆ ਨੇ ਉਹਦੇ ਦੋ ਅੱਖੇ ਨੇ, ਕਿਉਂਕਿ ਮੂਰਤੀ ਤਨ ਦੀ ਹੁੰਦੀ ਹੈ, ਉਹਦੇ ਇੱਕ ਨਹੀਂ ਹੋ ਸਕਦਾ। ਜਦੋਂ ਮੂਰਤੀ ਦਾ ਲਫ਼ਜ਼ ਵਰਤਿਆ ਨੇ ਉਹ ਅੱਖੇ ਨੇ ਦੋਏ ਮੂਰਤੀ, ਤਨ ਇੱਕ ਨਹੀਂ ਹੋ ਸਕਦਾ। ਤਨਾਂ ਦਾ ਛਿਣ ਪਿੰਗਰ ਅਲਪ ਸੁੱਖ ਮਿਲਾਪ ਹੋ ਸਕਦੇ, ਤਨ ਕਦੀ ਇੱਕ ਨਹੀਂ ਹੁੰਦੇ। ਤਨ ਜਿਹੜਾ ਨਹੀਂ ਉਹ ਹੁੰਦੇ ਨੇ, ਜੋਤ ਜਿਹੜੀ ਹੈ ਉਹ ਇੱਕ ਹੁੰਦੀ ਹੈ। ਗੁਰੂ ਆਖਦੇ ਨੇ ਧਨ ਪਿਰ ਇਹ ਨਾ ਆਖੀਏ, ਬਹਿਣ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ, ਧਨ ਪਿਰ ਕਹੀਏ ਸੋਏ। ਬੇਸ਼ੱਕ ਦੇਖਣ ਨੂੰ ਦੋ ਮੂਰਤਾਂ ਦਿਸਦੀਆਂ ਹੋਣ ਪਤੀ ਇਸਤਰੀ, ਪਰ ਉਹਨਾਂ ਦੇ ਅੰਦਰ ਦੀ ਜੋਤ ਇੱਕ ਹੋ ਜਾਏ, ਅਸਲ ਵਿਆਹ ਉਹ। ਤੇ ਜਦੋਂ ਇਸ ਵਿਵਾਹ ਦੀ ਬਿਰਤੀ ਤੱਕ ਚਲਾ ਜਾਂਦਾ ਹੈ, ਉਹਦੇ ਦਰਮਿਆਨ ਵਿੱਚੋਂ ਸਾਰੀ ਬੇਵਫਾਈ ਖਤਮ ਹੋ ਜਾਂਦੀ। ਉਦੋਂ ਔਰਤ ਕੋਈ ਵਸਤੂ ਨਹੀਂ ਰਹਿੰਦੀ ਜਿਹਨੂੰ ਜਿੰਦੇ ਮਰਜ਼ੀ ਨਾਲ ਤੋੜਦੇ ਹੋ। ਔਰਤ ਨੂੰ ਜ਼ਿੰਦਗੀ ਅੰਦਰ ਮਨੁੱਖ ਨੇ ਇੱਕ ਵਸਤੂ ਬਣਾ ਕੇ ਰੱਖ ਲਿਆ, ਜਿਵੇਂ ਬਾਕੀ ਚੀਜ਼ਾਂ ਦਾਨ ਕੀਤੀਆਂ ਜਾ ਸਕਦੀਆਂ ਨੇ, ਇਹ ਵੀ ਕੀਤੀ ਜਾ ਸਕਦੀ। ਇਸੇ ਲਈ ਉਹਨਾਂ ਲੋਕਾਂ ਨੇ ਕੰਨਿਆਂ ਨੂੰ ਦਾਨ ਆਖ ਦਿੱਤਾ, ਕੰਨਿਆ ਦਾਨ, ਦਾਨ ਤੇ ਜਿਹਨੂੰ ਮਰਜ਼ੀ ਕਰ ਦੇਵੇ ਕੋਈ, ਦਾਨ ਆਖ ਦਿੱਤਾ ਵਸਤੂ ਵੱਲ। ਪਰ ਉਹਦਾ ਨਤੀਜਾ ਇਹ ਨਿਕਲਿਆ ਕਿ ਔਰਤਾਂ ਦਾਨ ਹੋਣ ਲੱਗ ਪਈਆਂ ਬਾਕੀ ਵਸਤੂਆਂ ਵਾਂਗੂ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਆਸ ਦਾਨ ਜਿਵੇਂ ਘੋੜੇ ਦਾਨ ਹੁੰਦੇ ਨੇ, ਗਜ ਦਾਨ ਜਿਵੇਂ ਹਾਥੀ ਦਾਨ ਹੁੰਦੇ ਨੇ, ਸਹਿਜਾ ਨਾਰੀ ਭੂਮ ਦਾਨ ਜਿਵੇਂ ਕੋਈ ਕਿਸੇ ਨੂੰ ਧਰਤੀ ਦਾ ਟੁਕੜਾ ਦਾਨ ਕਰ ਦੇ, ਜਿਵੇਂ ਕਿਸੇ ਨੂੰ ਕੋਈ ਮੰਜਾ ਬਿਸਤਰਾ ਦਾਨ ਕਰ ਦੇਵੇ, ਇਸ ਤਰ੍ਹਾਂ ਔਰਤ ਵੀ ਦਾਨ ਕੀਤੀ ਜਾ ਸਕਦੀ ਹੈ, ਇੱਕ ਵਸਤੂ ਬਣ ਕੇ ਰਹਿ ਗਈ। ਇੱਥੇ ਬਸ ਨਹੀਂ, ਜਿਵੇਂ ਕਿਸੇ ਕੋਲੋਂ ਕੋਈ ਚੀਜ਼ ਆਪਣੀ ਸ਼ਕਤੀ ਨਾਲ ਖੋਹ ਕੇ ਲੈ ਆਵੇ, ਇਸੇ ਤਰ੍ਹਾਂ ਔਰਤ ਵੀ ਇੱਕ ਸ਼ਕਤੀ ਨਾਲ ਖੋਈ ਹੋਈ ਵਸਤੂ ਰਹਿ ਗਈ। ਆ ਸਵੰਬਰ ਦੀ ਮਰਿਆਦਾ ਕੀ ਸੀ, ਆ ਸਵੰਬਰ ਦੀ ਮਰਿਆਦਾ ਕੀ ਸੀ, ਕੋਈ ਆਪਣੀ ਤਾਕਤ ਨਾਲ ਜਿੱਤ ਕੇ ਲੈ ਜਾਏ। ਆ ਜੈ ਮਾਲਾ ਦਾ ਲਫ਼ਜ਼ ਜਿਹੜਾ ਹੈ ਨਾ, ਇਹੋ ਹੀ ਘਾਤਕ ਲਫ਼ਜ਼ ਹੈ। ਅਤੇ ਬੀਬੀਆਂ ਇਹ ਗੱਲ ਸਮਝ ਲੈਣ ਕਿ ਜੈ ਮਾਲਾ ਹੈ ਕੀ, ਜਿਹੜਾ ਜਿੱਤ ਲਏ, ਜਿਹੜਾ ਸ਼ਰਤ ਪੂਰੀ ਕਰ ਦੇ। ਮਾਂ ਬਾਪ ਸ਼ਰਤ ਰੱਖਦੇ ਸਨ, ਜਿਹੜਾ ਆਪਣੀ ਤਾਕਤ ਨਾਲ ਸਫਲਤਾ ਪ੍ਰਾਪਤ ਕਰ ਲੈ, ਜਿੱਤ ਲਏ, ਉਹ ਜਿੱਤ ਦੀ ਭਾਵ ਜੈ ਦੀ, ਜੈ ਤੋਂ ਭਾਵ ਜਿੱਤ, ਉਹ ਜਿੱਤ ਦੀ ਮਾਲਾ ਬੱਚੀ ਨੂੰ ਉਹਦੇ ਗੱਲ ਪਾਉਣੀ ਪੈਂਦੀ ਸੀ। ਉਹ ਕਿਹੋ ਜਿਹਾ ਹੋਵੇ, ਚੰਗਾ ਹੋਵੇ, ਮੰਦਾ ਹੋਵੇ। ਮੈਂ ਇੱਕ ਵਾਰ ਕੀਤੀ ਸੀ, ਕਿਹੜੀ ਅਜੀਬ ਗੱਲ ਹੈ, ਜੇ ਕਦੀ ਧਨੁਸ਼ ਰਾਵਣ ਤੋੜ ਲੈਂਦਾ ਸੀ ਤਾਂ ਰਾਵਣ ਦੀ ਘਰ ਹੁੰਦੀ, ਆਰਾਮ ਕੋਲ ਸਵੰਬਰ ਹੈ। ਸਾਡੇ ਮਿਥਾਸ ਦੀਆਂ ਕੁਝ ਗੱਲਾਂ, ਮਿਥਾਸ ਦੀਆਂ ਕੁਝ ਗੱਲਾਂ ਸਾਡੇ ਸੁਣਨ ਵੇਖਣ ਵਿੱਚ ਆਈਆਂ ਨੇ। ਤੁਸੀਂ ਦੇਖਦੇ ਹੋ ਔਰਤ ਦੀ ਵੈਲਿਊ ਕੀ ਰਹਿ ਗਈ, ਆਪਣੀ ਸੋਚ ਦੀ ਵੈਲਿਊ ਕੀ ਸੀ। ਅਰਜਨ ਕ੍ਰਿਸ਼ਨ ਨੂੰ ਜਿੱਤ ਕੇ ਲਿਆਉਂਦਾ ਦਰੁਪਦ ਦੀ ਕੰਨਿਆ ਨੂੰ। ਮੱਛੀ ਦੀ ਅੱਖ ਵਿੱਚ ਤੀਰ ਮਾਰ ਕੇ ਕ੍ਰਿਸ਼ਨ ਨੂੰ, ਜਿਹਨੂੰ ਬਾਅਦ ਵਿੱਚ ਦਰੁਪਦੀ ਆਖਿਆ ਗਿਆ, ਦਰੁਪਦ ਦੀ ਬੱਚੀ ਹੋਣ ਕਰਕੇ ਉਹਨੂੰ ਜਿੱਤ ਕੇ ਲਿਆਉਂਦਾ। ਸਾਖੀਕਾਰ ਲਿਖਦਾ ਰਾਤ ਘਰ ਆਉਂਦਿਆਂ ਪੈ ਗਈ, ਮਾਂ ਆਰਾਮ ਵਿੱਚ ਸੀ ਤੇ ਪੁੱਤਰ ਦੇ ਮਨ ਵਿੱਚ ਇਹ ਖੁਸ਼ੀ ਦਾ ਜਿੱਤ ਦਾ ਸਮਾਂ ਸੁਣਾਉਣ ਦਾ ਚਾਅ ਸੀ। ਉਹਨੇ ਦਰਵਾਜ਼ੇ ਅੱਗੇ ਆ ਕੇ ਆਖਿਆ, ਮਾਂ ਦਰਵਾਜ਼ਾ ਖੋਲ ਵੇਖ ਮੈਂ ਕੀ ਲੈ ਕੇ ਆਇਆ, ਵੇਖ ਮੈਂ ਕੀ ਲੈ ਕੇ ਆਇਆ। ਤੇ ਮਾਂ ਨੇ ਵੀ ਭੋਲੇ ਪਾਏ ਆਖ ਦਿੱਤਾ, ਕਹਿਣ ਲੱਗੀ ਮੇਰੇ ਕੋਲ ਹੁਣ ਦਰਵਾਜ਼ਾ ਨਾ ਖੁਲਾ, ਜੋ ਕੁਝ ਵੀ ਲਿਆਇਆ ਸਾਰੇ ਭਰਾ ਵੰਡ ਲਓ। ਪੰਚਾਲੀ ਹੋ ਗਈ, ਪੰਜੇ ਭਰਾ ਸਰ ਪੰਚਾਲੀ ਹੋ ਗਈ। ਆਪਣਾ ਕੋਈ ਵਿਚਾਰ ਫੈਸਲਾ ਲਾਗੂ ਨਹੀਂ ਕਰ ਸਕਦੀ ਵਿਚਾਰੀ, ਵਸਤੂ ਨਹੀਂ ਹੋਈ, ਇਸਦੇ ਅਗੇਂਸਟ ਆਪਣੀ ਕੋਈ ਵਿਚਾਰ ਨਹੀਂ ਦੇ ਸਕਦੀ। ਪੰਚਾਲੀ ਹੋ ਗਈ ਕਿਉਂਕਿ ਜਿੱਤ ਕੇ ਲਿਆਉਂਦੀ ਹੋਈ ਹੈ, ਬਜ਼ੁਰਗ ਨੇ ਆਖ ਦਿੱਤਾ, ਪੁੱਤਰ ਨੇ ਮੰਨ ਲਿਆ, ਪੰਚਾਲੀ ਹੋ ਗਈ। ਕਿੱਡੀ ਅਜੀਬ ਗੱਲ ਹੈ, ਜਿੱਤਣ ਵੇਲੇ ਵੀ ਕੁਛ ਨਹੀਂ, ਕੋਈ ਵੈਲਿਊ ਨਹੀਂ, ਕੋਈ ਆਵਾਜ਼ ਨਹੀਂ, ਬੇਆਵਾਜ਼ ਹੋ ਕੇ ਰਹਿ ਗਈ। ਤੇ ਜਦੋਂ ਧਰਮ ਪੁੱਤਰ ਯੁਧਿਸ਼ਠਰ ਨੇ ਹਾਰ ਦਿੱਤਾ, ਉਸੇ ਪੰਚਾਲੀ ਨੇ, ਧਰਮ ਪੁੱਤਰ ਯੁਧਿਸ਼ਠਰ ਨੇ ਜਦੋਂ ਹਾਰ ਦਿੱਤਾ ਤੇ ਹਾਰਿਆ ਹੋਣ ਕਰਕੇ ਸਾਹਮਣੇ ਖਲੋਤਾ ਉਸ ਬੇਪਤੀ ਨੂੰ ਦੇਖ ਰਹੇ ਸਨ, ਪੰਜੇ ਹੀ ਦੇਖ ਰਹੇ ਸਨ, ਭਾਈ ਸਾਹਿਬ ਕਹਿੰਦੇ ਨੇ ਪੰਜੇ ਪਾਂਡੋ ਵੇਖਦੇ, ਪੰਜੇ ਪਾਂਡੋ ਵੇਖਦੇ ਉਹ ਘਟ ਰੁੱਧੀ ਨਾਰ ਜਿਨਾ ਦੀ, ਸਾਹਮਣੇ ਦੇਖ ਰਹੇ ਪਰ ਕਿਉਂਕਿ ਹਾਰ ਚੁੱਕੇ ਨੇ ਇੱਕ ਵਸਤੂ ਵਾਂਗੂ, ਜਿਵੇਂ ਸੋਨਾ ਹਾਰਿਆ ਜਾ ਸਕਦਾ, ਜਿਵੇਂ ਰੁਪਇਆ ਹਾਰ ਜਾ ਸਕਦਾ, ਜਿਵੇਂ ਮਕਾਨ ਹਾਰਿਆ ਜਾ ਸਕਦਾ, ਉਸੇ ਤਰ੍ਹਾਂ ਦੀ ਇੱਕ ਵਸਤੂ ਹੈ ਆਪਣੀ ਅਰਧੰਗੀ, ਆਪਣੀ ਇਸਤਰੀ, ਆਪਣੀ ਔਰਤ ਵੀ ਹਾਰੀ ਜਾ ਸਕਦੀ ਹੈ। ਹਾਰ ਦਿੱਤਾ ਹੈ ਇਸ ਲਈ ਉਹ ਸਾਹਮਣੇ ਬੇਪਤੀ ਦੇਖ ਰਹੇ ਨੇ, ਕੁਛ ਨਹੀਂ ਕਹਿ ਸਕਦੇ ਅਤੇ ਉਹ ਵੀ ਬੇਆਵਾਜ਼ ਹੈ, ਕੀ ਆਖੇ, ਇਹ ਵੀ ਨਹੀਂ ਆਖ ਸਕਦੀ ਕਿ ਤੈਨੂੰ ਕੀ ਹੱਕ ਹੈ ਤੂੰ ਮੈਨੂੰ ਹਾਰ ਕੇ ਆ ਜਾਏ, ਨਹੀਂ। ਆ ਵੈਲਿਊ ਸੀ ਗੁਰਮਤ ਨੇ ਇਸਤਰੀ ਜਾਤੀ ਨੂੰ ਇਸ ਥਾਂ ਤੋਂ, ਇਸ ਜੁਲਣ ਤੋਂ ਕੱਢਿਆ ਤੇ ਆਖਿਆ ਮੈਂ ਏਕ ਜੋਤ ਦਾ ਵਿਆਹ ਕਰਨਾ ਚਾਹੁੰਦਾ, ਦੋ ਕਾਵਿਆਂ ਦਾ ਨਹੀਂ, ਦੋ ਸਰੀਰਾਂ ਦਾ ਸੁਮੇਲ ਨਹੀਂ, ਕਿਉਂਕਿ ਸਰੀਰ ਝੂਠ ਹੈ ਤੇ ਝੂਠ ਦੇ ਬੇਸ ਤੇ, ਝੂਠ ਦੀ ਨੀਂਹ ਤੇ, ਬੁਨਿਆਦ ਤੇ ਇਮਾਰਤ ਖੜੀ ਕੀਤੀ ਹੋਈ ਕਦੀ ਟਿਕਦੀ ਨਹੀਂ। ਖੁਦ ਗਰਜ਼ੀ ਤੇ ਜ਼ੁਲਮ ਦੀ ਬੁਨਿਆਦ ਤੇ ਖੜੀ ਕੀਤੀ ਹੋਈ ਇਮਾਰਤ ਕਦੀ ਸਫਲ ਨਹੀਂ ਹੁੰਦੀ। ਇਸੇ ਹੀ ਅਸਫਲਤਾ ਤੋਂ ਘਬਰਾ ਕੇ ਕੁਛ ਲੋਕ ਇਸ ਗ੍ਰਸਥ ਆਸ਼ਰਮ ਤੋਂ ਨਫ਼ਰਤ ਕਰਨ ਲੱਗ ਪਏ ਸਨ। ਗੁਰੂ ਨੇ ਆਖਿਆ ਮੈਂ ਇਹਨੂੰ ਸੱਚ ਤੇ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਦੀ ਬੁਨਿਆਦ ਤੇ ਖੜਾ ਕਰਨਾ ਚਾਹੁੰਦਾ, ਤਾਂ ਕਿ ਗ੍ਰਸਥ ਵਿੱਚ ਕੋਈ ਆਨੰਦ ਹੋ ਸਕੇ, ਇਹਦੇ ਵਿੱਚੋਂ ਕੋਈ ਆਨੰਦ ਪ੍ਰਾਪਤ ਕਰ ਸਕੇ। ਪਰ ਕਹਿਣ ਲੱਗੇ ਉਹ ਇੱਕੋ ਤਰੀਕਾ ਹੈ, ਜੇ ਗ੍ਰਸਥੀ ਗੁਰਮਤ ਨਾਲ ਜੁੜ ਜਾਏ। ਟੌਪਿਕ ਲੰਬਾ, ਜਿੰਨਾ ਵੀ ਸਮਾਂ ਲੱਗ ਜਾਏ ਉਨਾ ਹੀ ਥੋੜ੍ਹਾ। ਅੱਜ ਸਵੇਰੇ ਵੀ ਇਉਂ ਹੀ ਵਾਪਰੀ ਕਿ ਸਮਾਂ ਹੋ ਗਿਆ ਸੀ, ਫਿਰ ਇਸ ਸ਼ਬਦ ਨੂੰ ਵੀ ਦਰਮਿਆਨ ਵਿੱਚ ਛੱਡਿਆ, ਟੌਪਿਕ ਨੂੰ ਵੀ ਦਰਮਿਆਨ ਵਿੱਚ ਛੱਡਿਆ। ਚਲੋ ਸ਼ਾਮਾਂ ਨੂੰ ਇਸ ਨੂੰ ਕੰਟੀਨਿਊ ਰੱਖਦੇ ਹੋਏ, ਚੱਲਦਾ ਰੱਖਦੇ ਹੋਏ ਸ਼ਾਮਾਂ ਨੂੰ ਸ਼ਬਦ ਵੀ ਸੰਪੂਰਨ ਕਰਾਂਗੇ, ਅਤੇ ਜੋ ਕੁਝ ਹੋਰ ਵੀ ਆਖਣਾ ਚਾਹੁੰਦਾ ਦੂਜੇ ਪਹਿਲੂ ਤੋਂ ਉਹ ਵੀ ਆਖਾਂਗਾ। ਇੱਕ ਮੈਂ ਹੋਰ ਅਰਜ਼ ਕਰ ਰਿਹਾ, ਕੁਛ ਵੀਰਾਂ ਨੂੰ ਕਈ ਵਾਰ ਮੁਗਾਲਤਾ ਪੈ ਜਾਂਦਾ, ਜਦੋਂ ਰੂਟੀਨ ਦਾ ਕੀਰਤਨ ਕਰ ਰਹੇ ਹੋਈਏ ਨਾ ਕਿਸੇ ਸ਼ਬਦ ਦਾ, ਤਾਂ ਉਦੋਂ ਕਈ ਵਾਰ ਸ਼ਬਦ ਦੇ ਬਹੁਤ ਸਾਰੇ ਪਹਿਲੂਆਂ 'ਤੇ ਵਿਚਾਰ ਹੋ ਜਾਂਦੇ, ਲਫ਼ਜ਼ਾਂ 'ਤੇ ਵੀ ਹੋ ਜਾਂਦੇ। ਪਰ ਕਿਉਂਕਿ ਇਹ ਇੱਕ ਖਾਸ ਵਿਸ਼ੇ 'ਤੇ ਸਮਾਗਮ ਚੱਲ ਰਿਹਾ, ਉਹ ਹੈ ਵਿਵਾਹ ਦਾ, ਆਨੰਦ ਕਾਰਜ ਦਾ, ਗ੍ਰਸਥੀ, ਸਿੱਖ ਦਾ ਗ੍ਰਸਥੀ ਹੋਣ ਦਾ। ਇਸ ਲਈ ਸ਼ਬਦ ਵਿੱਚੋਂ ਕੇਵਲ ਓਨਾ ਹੀ ਵਿਸ਼ਾ ਕੇਂਦਰਿਤ ਕਰਕੇ ਬੋਲ ਰਿਹਾ। ਜਿਵੇਂ ਲਓ ਇੱਕੋ ਹੀ ਤੁੱਕ ਲੈ ਲਓ, ਇੱਕ ਗ੍ਰਹੀ ਸੇਵਕ ਸਾਧਕਾ ਤਿੰਨ ਲਫ਼ਜ਼ ਨੇ। ਮੈਂ ਕੇਵਲ ਗ੍ਰਹਿ ਤੇ ਬੋਲ ਰਿਹਾ, ਵਿਚਾਰ ਕੇਵਲ ਗ੍ਰਹਿ ਦੀ ਚੱਲ ਰਹੀ। ਤੇ ਜੇ ਆਪਾਂ ਸੇਵਕ ਨਾਲ ਜੋੜਾਂਗੇ ਫਿਰ ਸੇਵਕ ਦਾ ਇੱਕ ਵੱਖਰਾ ਵਿਸ਼ਾ ਹੈ, ਸਾਧਕਾ ਦਾ ਇੱਕ ਵੱਖਰਾ ਵਿਸ਼ਾ ਹੈ, ਫਿਰ ਤਾਂ ਕਈ ਵਿਸ਼ੇ ਵਿੱਚ। ਕਿਉਂਕਿ ਇਸ ਵਾਰ ਜਿਹੜੀ ਲੜੀ ਚੱਲ ਰਹੀ ਹੈ ਕੇਵਲ ਗ੍ਰਹਿ ਦੇ ਦੁਆਲੇ ਘੁੰਮ ਰਹੀ, ਇਸ ਲਈ ਇੰਨੀ ਕੁ ਗੱਲ ਸੋਚ ਲੈਣੀ, ਵਿਚਾਰ ਵਿੱਚ ਸਾਹਮਣੇ ਰੱਖ ਲੈਣੀ ਯੋਗ ਹੈ। ਇੱਕ ਗ੍ਰਹਿ ਸ਼ਬਦ ਨੂੰ ਹੀ ਸਵੇਰੇ ਆਪ ਜੀ ਦੇ ਇੱਕ ਪਹਿਲੂ ਤੋਂ ਸਾਂਝੇ ਕੀਤੇ ਨੇ। ਹੁਣ ਗ੍ਰਹਿ ਸ਼ਬਦ ਦਾ ਗੁਰਮਤ ਦੁਆਰਾ ਜਿਹੜਾ ਫੈਸਲਾ ਹੈ ਗ੍ਰਹਿ ਲਈ, ਅਤੇ ਜਿਸ ਜਿਲਣ ਵਿੱਚੋਂ ਕੱਢ ਕੇ ਸਿੱਖੀ ਨੂੰ ਇਸ ਗ੍ਰਹਿ ਦੇ ਜਿਲਣ ਤੋਂ ਲਿਆ ਇੱਕ ਆਨੰਦ ਕਾਰਜ ਦੇ ਰੂਪ ਵਿੱਚ ਲਿਜਾਣਾ ਹੈ। ਕੋਸ਼ਿਸ਼ ਕੀਤੀ ਕਿ ਕੁਝ ਸਮਾਂ ਹੋਰ ਨਿਕਲ ਜਾਏ, ਪਰ ਅਜੇ ਵੀ ਦਿਸਦਾ ਜਿਵੇਂ ਬਹੁਤ ਕੁਝ ਰਹਿ ਗਿਆ। ਪਰ ਚਲੋ ਜੋ ਗੁਰੂ ਕਰੇ, ਆਪਾਂ ਅੱਜ ਦੇ ਹੁਣ ਸਮੇਂ ਮੁਤਾਬਕ ਸਮਾਪਤ ਕਰੀਏ। ਅਰਜ਼ ਕਰ ਰਿਹਾ ਸਾਂ, ਗੁਰੂ ਨੇ ਇੱਕ ਫੈਸਲਾ ਦਿੱਤਾ, ਕਹਿਣ ਲੱਗੇ ਇਹ ਸਾਰੀਆਂ ਗੱਲਾਂ ਉਦੋਂ ਬਦਲਣਗੀਆਂ, ਉਦੋਂ ਬੇਵਫਾਈਆਂ ਅਤੇ ਦੁੱਖ ਜਿਹੜੇ ਨੇ ਵਫਾਦਾਰੀ ਵਿੱਚ ਆਉਣਗੇ ਜਦੋਂ ਤੂੰ ਇੱਕ ਦੂਜੇ ਵਿੱਚ ਰੱਬ ਦੇਖੇਗਾ, ਜੋਤ ਨੂੰ ਪਛਾਣੇਗਾ, ਕਾਇਆ ਦੀ ਬਜਾਏ ਜੋਤ ਨਾਲ ਸੰਬੰਧ ਜੋੜੇਗਾ। ਤੇ ਜਿਹੜੇ ਗ੍ਰਸਤ ਮੈਂ ਚਿੰਤ ਉਦਾਸ ਅਹੰਕਾਰ ਹੈ ਉਹ ਤਾਂ ਇੱਕੋ ਲਫ਼ਜ਼ ਨਾਲ ਮਿਟ ਜਾਣਗੇ, ਉਹ ਇਹ ਕਿ ਜਿਹੜਾ ਗੁਰੂ ਆਖ ਰਿਹਾ ਕਿਵ ਸਚਿਆਰਾਂ ਹੋਈ ਹੈ, ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ। ਗੁਰਮਤ ਇਹ ਸਿਖਾਏਗੀ ਜਦੋਂ ਤੂੰ ਗੁਰੂ ਦੇ ਰੱਬ ਦੇ ਹੁਕਮ ਵਿੱਚ ਆ ਜਾਏਗਾ, ਨਾ ਚਿੰਤਾ ਰਹੇਗੀ, ਨਾ ਉਦਾਸੀ ਰਹੇਗੀ, ਨਾ ਅਹੰਕਾਰ ਰਹੇਗਾ। ਜਿਸ ਦਿਨ ਤੂੰ ਸਮਝ ਲਿਆ ਸਭ ਕੁਝ ਹੁਕਮ ਵਿੱਚ ਹੈ। ਇੱਕ ਵਾਰ ਕੀਤੀ ਸੀ, ਸਿੱਖ ਦਾ ਜੀਵਨ ਦਰਿਆ ਦੇ ਦੋ ਕਿਨਾਰਿਆਂ ਵਾਂਗੂ ਹੈ, ਇੱਕ ਪਾਸੇ ਹੈ ਰਜ਼ਾ, ਇੱਕ ਪਾਸੇ ਹੈ ਰਹਿਮਤ। ਜੇ ਕੁਛ ਮਿਲ ਜਾਏ ਤਾਂ ਹੰਕਾਰ ਨਾ ਕਰੀ, ਆਖੀ ਜੀ ਤੇਰੀ ਰਹਿਮਤ, ਤੇ ਜੇ ਕੁਛ ਰਹਿ ਜਾਏ ਤਾਂ ਉਦਾਸ ਨਾ ਹੋਵੀ, ਚਿੰਤਾ ਨਾ ਕਰੀ, ਆਖੀ ਜੀ ਤੇਰੀ ਰਜ਼ਾ। ਬਸ ਹੁਕਮ ਇੱਕ ਐਸਾ ਸ਼ਬਦ ਹੈ ਜਿਹੜਾ ਗੁਰੂ ਨਾਨਕ ਨੇ ਸਿੱਖ ਨੂੰ ਮੁੱਢਲੇ ਰੂਪ ਵਿੱਚ ਦੇ ਦਿੱਤਾ। ਜਦੋਂ ਸਵਾਲ ਖੜਾ ਹੋਇਆ ਨਾ ਕਿਵ ਸਚਿਆਰਾਂ ਹੋਈ ਹੈ, ਕਿਵ ਕੂੜੇ ਤੁੱਕੇ ਪਾਲ, ਅਤੇ ਜਵਾਬ ਮਿਲਿਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਅਤੇ ਇੱਕ ਖਿਆਲ ਕਰਿਓ, ਜਿਸ ਵੇਲੇ ਸਿੱਖ ਹੁਕਮ ਦੇ ਗੁਰਮਤ ਦੇ ਦੱਸੇ ਹੋਏ ਹੁਕਮ ਦੇ ਘੇਰੇ ਵਿੱਚ ਆ ਜਾਂਦਾ ਹੈ, ਉਦੋਂ ਗ੍ਰਸਤ ਆਸ਼ਰਮ ਵਿੱਚ ਜਿਹੜੇ ਸਭ ਤੋਂ ਵੱਡੇ ਵਾਪਰਨ ਵਾਲੇ ਦੁਖਾਂਤ ਨੇ, ਗ੍ਰਸਤ ਮੈਂ ਚਿੰਤ ਉਦਾਸ ਅਹੰਕਾਰ, ਇਹ ਤਿੰਨੋਂ ਚੀਜ਼ਾਂ ਖਤਮ ਹੋ ਜਾਂਦੀਆਂ। ਅਤੇ ਜਦੋਂ ਗ੍ਰਸਤ ਵਿੱਚੋਂ ਇਹ ਤਿੰਨੋਂ ਚੀਜ਼ਾਂ ਖਤਮ ਹੋ ਜਾਣ, ਬਾਕੀ ਕੇਵਲ ਅਤੇ ਕੇਵਲ ਆਨੰਦ ਰਹਿ ਜਾਂਦਾ ਹੈ। ਅਤੇ ਗੁਰੂ ਨੇ ਆਖਿਆ ਇਹ ਮਿਲਣਾ ਹੈ ਗੁਰਮਤ ਦੁਆਰਾ, ਸਤਿਗੁਰੂ ਕਹਿੰਦੇ ਇੱਕ ਗ੍ਰਹਿ ਸੇਵਕ ਸਾਧਿਕਾ, ਇੱਕ ਗ੍ਰਹਿ ਸੇਵਕ ਸਾਧਿਕਾ, ਗੁਰਮਤੀ ਇਸ ਲਈ ਗੁਰਮਤ ਦੇ ਘੇਰੇ ਵਿੱਚ ਆਉਣ ਵਾਲੇ ਪਰਿਵਾਰ ਗ੍ਰਸਤੀ ਪਰਿਵਾਰਾਂ ਨੂੰ ਪਤਾ ਹੋਵੇ ਕਿ ਇੱਥੇ ਇੱਕ ਦੂਜੇ ਦੀ ਪਛਾਣ ਦਾ ਨਾਂ ਵਿਆਹ ਹੈ। ਜੈਮਾਲਾ ਨਹੀਂ ਕਿ ਤੂੰ ਮੈਨੂੰ ਜਿੱਤ ਲਿਆ ਬਸ, ਬਲਕਿ ਮੈਂ ਤਾਂ ਸਮਝਣਾ ਬੱਚਿਆਂ ਨੂੰ ਇਸ ਲਈ ਮਜ਼ਬੂਤ ਹੋਣਾ ਚਾਹੀਦਾ, ਜੇ ਮਾਂ ਬਾਪ ਕਿਸੇ ਸੰਸਾਰਕ ਰਸਮੋ ਰਿਵਾਜ਼ ਜਾਂ ਰਿਸ਼ਤੇਦਾਰ ਸੰਬੰਧੀ ਕਿਸੇ ਰਸਮੋ ਰਿਵਾਜ਼ ਦੇ ਬਣੇ ਹੋਏ ਆਖਣ ਅਸੀਂ ਜੈ ਮਾਲਾ ਦੀ ਰਸਮ ਵੀ ਕਰਨੀ ਹੈ, ਅਤੇ ਬੱਚੀਆਂ ਆਪ ਆਖਣ ਮੈਂ ਗੁਲਾਮੀ ਦਾ ਚਿੰਨ੍ਹ ਨਹੀਂ ਕਰਨਾ। ਗੁਰਸਿੱਖ ਪਰਿਵਾਰਾਂ ਵਿੱਚ ਜੈ ਮਾਲਾ ਲਈ ਕੋਈ ਥਾਂ ਨਹੀਂ, ਇੱਥੇ ਤਾਂ ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਏ ਰੇ ਸੋਈ, ਜੇ ਬਤੇਰਾ ਲੋਚੀਏ ਬਾਤੀ ਮੇਲ ਨਾ ਹੋਈ। ਇੱਥੇ ਹੈ ਆਤਮਾਵਾਂ ਦਾ ਮੇਲ, ਰੂਹਾਂ ਦਾ ਮੇਲ, ਜੋਤ ਦਾ ਸੁਮੇਲ, ਵਿਚਾਰਧਾਰਾ ਦਾ ਸੁਮੇਲ, ਜਿਹੜਾ ਜੀਵਨ ਦਾ ਆਨੰਦ ਬਣਦਾ ਹੈ ਅਤੇ ਮਿਲਦਾ ਹੈ ਗੁਰਮਤ ਰਾਹੀਂ। ਗੁਰੂ ਕਹਿੰਦੇ ਨੇ ਇੱਕ ਬਿਰਹਿ ਸੇਵਕ ਸਾਧਿਕਾ, ਗ੍ਰਹਿ ਸੇਵਕ ਸਾਧਿਕਾ, ਗੁਰਮਤੀ ਲਾਗੇ, ਗੁਰਮਤੀ ਲਾਗੇ, ਨਾਮਦਾਨ ਇਸ਼ਨਾਨ
हर भगत सो जागे गुरमति लागे एक गिरी सेवक साधका एक गिरी सेवक साधका गुरमति लागे गुरमति लागे